ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਗੁਣ ਗਾਵਹੁ ਪੂਰਨ ਅਬਿਨਾਸੀ ਕਾਮ ਕ੍ਰੋਧ ਬਿਖ ਜਾਰੇ ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ ਪੂਰੈ ਗੁਰ ਮਿਟਿਓ ਭਰਮ ਅੰਧੇਰਾ ਭਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਉ ਹਰ ਹਰ ਨਾਮ ਨਿਧਾਨ ਰਸ ਪੀਆ ਮਨ ਤਨ ਰਹੇ ਅਗਾਈ ਜਤ ਕਤ ਪੂਰ ਰਹੇ ਪਰਮੇਸ਼ਰ ਕਤ ਆਵੈ ਕਤ ਜਾਈ ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸ ਮਨ ਵਸੈ ਗੋਪਾਲਾ ਨਾਮ ਰਤਨ ਜਿਨ ਗੁਰਮੁਖ ਪਾਇਆ ਤਾ ਕੀ ਪੂਰਨ ਕਾਲਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ਕਾਲ ਕਲੇਸ਼ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ਕਹੋ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਥ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜੱਸਮੇ ਗੁਰਤਾ ਗੱਦੀ ਉੱਪਰ ਸੁਭਾਏਮਾਨ ਸਮੁੱਚੀ ਕਾਇਨਾਤ ਨੂੰ ਅਧਿਆਤਮ ਦੀਆਂ ਰਿਸ਼ਮਾਂ ਦੇ ਦੁਆਰਾ ਰੋਸ਼ਨ ਕਰਨ ਵਾਲੇ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਬਾਰਕ ਦਰ ਆਗੋਸ਼ ਦੇ ਅੰਦਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਵੇਲੇ ਮਨੁੱਖਤਾ ਦੇ ਉਧਾਰ ਦੇ ਲਈ ਬਖਸ਼ਿਸ਼ ਹੋਏ श्री मुख वाक दी गुरमत विचार श्रवण करन दे लई असी सारे रल मिल बैठे हाँ। ये जो शब्द असी सारिया ने स्रोत पाया है, साहिब श्री गुरु ग्रंथ साहिब जी दी पावन अंग 615 दे उपर सुभायमान है और साहिब श्री गुरु अर्जन देव जी दे पावन मुखारबिन तो उचारण कीता होया है। शब्द दी विचार तो पहला आओ रसना नू पवित्र करिए ते रल मिल के आखिए जी सतनाम श्री वाहे गुरु साहिब जी। एक बार होर कृपा करो जी, सतनाम श्री वाहे गुरु साहिब जी।
सतनाम श्री वाहे गुरु साहिब जी। सोरठ महला पंजवा।
सोरठ राग दे अधीन पंचम पातशाह साहिब श्री गुरु अर्जन देव जी महाराज तिना दे पवित्र मुखारबिन तो उचारण कीता होया ए शब्द है और 615 अंग दे उपर सुभायमान है। रागां दी तरतीब दे दरमियान साहिब श्री गुरु ग्रंथ साहिब विच 9वें नंबर ते सुभायमान सोरठ राग है। विद्वान जना ने इस राग दी प्रकृति नू बहुत ही मधुर अते रसमई वख्यान कीता है। सोरठ राग दा सुभाव बयान करदिया होया विद्वान पुरख कहिंदे ने इह राग मनुख दे अंदर चा पैदा करदा है, खेड़ा पैदा करदा है, परमात्मा दे प्रति प्यार पैदा करदा है, मनुख दे अंदर चढ़दी कला लैके आउंदा है और ये बहुत रसमई अते मधुर राग है। और इसका जो गायन करन दा समा है ये दिन का पहला पैर मन्या गया है जिहड़ा तकरीबन 9 to 12 बजे तक हुंदा है और इस राग दे अधीन इस राग दे अंतर्गत पातशाह जी ने अज दे शब्द दी बख्शिश कीती है जी।
गुण गावहो पूरन अभिलाषी काम क्रोध बेख जारे।
पातशाह जी बख्शिश करदे ने कि उस अकाल पुरख वाहिगुरु दे गुण गायन करने चाहिए ने जिहड़ा अविनाशी है, जिहड़ा कदी भी विनाश होण वाला नहीं। उहदे जदों असी गुण गायन करदे हाँ ते मनुख दे जीवन दे विच जो वापरदा है पातशाह जी कहिंदे है काम क्रोध बिख जा रहे। मनुख दे अंदर दे क्रोध, मनुख दे अंदर दा काम, मनुख दे अंदर दी ईरखा द्वैष पातशाह जी कहिंदे ने ये सारे सड़के सुआह हो जांदे आ। जपजी साहब जी दी बाणी दे विच असी रोजाना पढ़दे हाँ, सब बख्शिश करदे ने जिन सेविया तिन पाया मान, नानक गाविया गुणी निधान। जिन्हां ने उस अकाल पुरख वाहिगुरु नूं सेविया है तिन्हां ने इस संसार दे उपर मान प्राप्त कीता है। साहिब जी कहिंदे ने कि उस गुणी निधान नूं हमेशा गायन करना चाहीदा है। साहिब जी अगे बख्शिश करदे ने गाविया सुनिए मन रखिए भाओ, दुख पर हर सुख घर लै जाए। जिहड़ा उस अकाल पुरख वाहिगुरु नूं प्यार दे नाल गायन करदा है, मन दे नाल उस दी कीर्ति गायन करदा है, साहिब जी कहिंदे उहदे दुख दूर हो जांदे ने ते उहदी जिंदगी दे विच सुखां दा आगाज हो जांदा है। पातशाह जी दी बाणी दा शब्द है गुण गावत तेरी उतर समैल। कहिंदे तेरे गुण गायन करके, अकाल पुरख वाहिगुरु दे गुण गायन करके मनुख दे अंदर दी जो मैल है वह खत्म हो जाती है, बिणस जाती है। पातशाह जी बख्शिश करते ने गुण गावत मन हरिया होए, परमात्मा दे गुण गायन करके मनुख दा अंदर जो है सरसब्ज हो जाता है, हरिया हो जाता है, कथा सुनत मल सगली खोवै। परमात्मा की कथा सुनद मनुख के अंदर की जो मैल है सारी खत्म हो जाती है। इस करके गुरु पंचम पातशाह जी ने इस पहली पंक्ति दे विच फुरमान कीता है कि जदों असी उस पूर्ण परमात्मा जेड़ा कि अविनाशी है उस दे गुण गायन करदे हां ते मनुख दे अंदर दे काम क्रोध ईर्षा द्वेष सब कुछ खत्म हो जांदा। नौवें पातशाह जिन्हां दा सिख पंथ वल्लों बड़े ही उत्साह दे नाल 350 हल्ला शहीदी पुरब मनाया जा रहा है, पातशाह जी की पावन बाणी दे विच गुरु तेग बहादुर महाराज बख्शिश करते ने। साहब जी कहते ने, रे मन राम स्यों कर प्रीत, श्रवण गोबिंद गुण सुनो अर गाओ रसना गीत। पातशाह पंचम जी ने कृपा की, गुण गावो पूर्ण अविनाशी, काम क्रोध बिख जा रे। नौवें पातशाह जी कहते हैं, रे मन राम स्यों कर प्रीत, श्रवण गोबिंद गुण सुनो अर गाओ रसना गीत। इन्हां कन्नां दे नाल उस अकाल पुरख वाहिगुरु दे गुणां नूं श्रवण कर और इस रसना दे नाल उस अकाल पुरख वाहिगुरु की कीर्ति नूं गायन करिया कर। साहब जी अगे बख्शिश करते ने, साहब कहते ने, कर साध संगत सिमर माधो होहे पतित पुनीत। जदों अकाल पुरख वाहिगुरु दे तू गुण गायन करेगा जिमें पंचम पातशाह जी ने अज की इस पंक्ति दे विच पहली पंक्ति दे विच बख्शिश की है कि तेरे अंदर दे काम तेरे अंदर दा क्रोध खत्म हो जाता है। साहब जी कहते ने, कर साध संगत सिमर माधो, जदों तू उन्हू गायन करदा है साध संगत दे विच आके उदा ध्यान रखदा है ते की हुंदा है, होहे पतित पुनीत, तू पतित तो भी पवित्र हो जाता है। काल ब्याल जो परयो डोलै मुख पसारे मीत, ध्यान रख जिंदगी दा समा बहुत शॉर्ट है, जिंदगी दा समा बड़ा घट है, मौत सप दे वांगू मूह अड्डी खड़ी है, पता नहीं किस दिन ये तेनू अपने कलावे दे विच लै लवे। इस करके साहब कहिंदे ने उस परमात्मा दे गुण गायन करने चाहिए है। कई बारी सत संगत जी जदों साडे प्रचारक साहबान पिंडां दे विच जांदे आ, जाके होका दिता जांदा है कि बच्चों नूं गुरमत की क्लास के भेजा जाए, बच्चों नूं गुरद्वारा साहब भेजा जाए, उन्हां नूं संथ्या देनी है, या ये कहा जाए कि गुरबाणी का सहज पाठ प्रारंभ करना चाहिए। तो अक्सर मनुख ये गल कहिंदा कि मेरे कोलो समा नहीं है, समय की बड़ी घाट है। जेकर अज के समय के भी मनुख कवे मेरे को समा नहीं है तो फिर गल नहीं बनती। सत संगत जी बंदे कोलो वो भी समा सी, जदों चार चार हफ्ते लग जाते सन किसी स्नेहा भेजन दे लई, अज वो स्नेहा कुछ सैकेंटा दे विच मनुख दे कोल पहुँच सकता है, पर मनुख कहिंदा मेरे कोल समा नहीं। जिस थां ते पहुँचन दे लई तीन तीन चार चार दिन लग जाते सन, अज जहाज दे राही बहुत घट समय दे विच बंदा उस अस्थान ते पहुँच जाता है, फिर भी कहिंदा मेरे कोल समा नहीं है। एक समय परिवार दे विच बारह बारह जी हुंदे सन, अज परिवारां दे विच तीन जां चार जी रह गए ने, एक एक बच्चा है वह भी बाहर कमाइयां करन दे लई गया है, बंदा फिर कह देंदा है मेरे कोल समा नहीं है। किन्नी किन्नी देर लाइनां दे विच लग के मनुख बैंकां दे विच खलो के अपने पैसे कढ़ाउंदा रहा, तो अज गूगल पे दे राही पेटीएम दे राही झट ही दूसरे थां पैसे पहुँच जाते हैं, तो बंदा कहिंदा मेरे को समा नहीं है। एक केवल तां केवल अपने मन नू उलझाउण वाली गल है, एक केवल तां केवल अपने मन नू गुरबाणी वाले पासे ना लाउण दी गल है कि जदों बंदा कहिंदा मेरे कोल समा नहीं है। गुरु दे लई गुरबाणी दे लई सिमरन अभ्यास दे लई हमेशा समा कढ़ना पैंदा है। सो साहिब जी कहिंदे है, कर साध संगत सिमर माधो होहे पतित पुनीत, काल ब्याल ज्यों परयो डोलै मुख पसारे मीत। तू कहना तेरे को समा नहीं, महाराज जी कहते आज काल फुन तोहे ग्रस है, समझ रखो चीत। वह भी तो समा आई जाना है लगातार, मौत आज काल फुन तोहे ग्रस है, पता नहीं कदों मौत ने तेनू ग्रस लेना है, मौत दे अजगर ने तेनू निगल जाना है। महाराज जी कहते कि उस परमात्मा का नाम सिमर लै, उस परमात्मा के गुण गायन कर लै। सो साहब जी कहते ने, गुण गावो पूर्ण अविनाशी, काम क्रोध बिख जा रहे। वह परमात्मा के गुण गायन करने चाहिए है, ਜਿਸ ਦੇ ਗੁਣ ਗਾਇਨ ਕਰਕੇ ਮਨੁੱਖ ਦੇ ਅੰਦਰ ਸ਼ਾਲੀਨਤਾ ਆ ਜਾਂਦੀ ਹੈ ਔਰ ਮਲੀਨਤਾ ਖਤਮ ਹੋ ਜਾਂਦੀ ਹੈ।
ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ।
ਕਹਿੰਦੇ ਇਹ ਜਿਹੜਾ ਅਗਨੀ ਦਾ ਸਾਗਰ ਹੈ ਨਾ ਮਹਾ ਬਿਖਮ, ਇਹਨੂੰ ਤਰਨਾ ਬੜਾ ਔਖਾ ਹੈ, ਪਰ ਇਸ ਨੂੰ ਤਰਨ ਦੇ ਲਈ ਮਨੁੱਖ ਦੇ ਕੋਲੋਂ ਇੱਕ ਜ਼ਰੀਆ ਹੈ, ਉਹ ਹੈ ਸਾਧੂਆਂ ਦਾ ਸੰਗ। ਗੁਰੂ ਦੀ ਸੰਗਤ ਦੇ ਵਿੱਚ ਆ ਕੇ, ਸਤਸੰਗੀ ਜਨਾਂ ਦੇ ਕੋਲ, ਸਤਸੰਗੀ ਜਨਾਂ ਦੇ ਦਰਮਿਆਨ ਆ ਕੇ ਉਹਦੀ ਸਤੁਤੀ ਨੂੰ ਗਾਇਨ ਕਰਨਾ। ਜਦੋਂ ਅਸੀਂ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹਦੇ ਹਾਂ ਤੇ ਮਹਾਰਾਜ ਜੀ ਕਹਿੰਦੇ ਹੈ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਹੈ, ਖਾ ਕੇ ਕਦਮਸ਼ ਰੌਸ਼ਨ ਏ ਦਿਲ ਕਰਦ। ਕਹਿੰਦੇ ਉਹਨਾਂ ਦੇ ਕਦਮਾਂ ਦੀ ਖਾਕ ਮਨੁੱਖ ਦੇ ਅੰਦਰ ਨੂੰ ਰੌਸ਼ਨ ਕਰ ਦਿੰਦੀ ਹੈ। ਗਰ ਤੁਰਾਂ ਬਾ ਸਾਲਕਾਂ ਬਾਸ਼ਦ ਨਸਬ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਹੈ, ਜਿਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਪ੍ਰੀਤ ਹੈ, ਜਿਨ੍ਹਾਂ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਮੁਹੱਬਤ ਹੈ, ਜੇਕਰ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਏ ਨਾ, ਤੇ ਉਹਨਾਂ ਦੀ ਸੰਗਤ ਮਨੁੱਖ ਦੇ ਹਨੇਰੇ ਦਿਲ ਨੂੰ ਵੀ ਰੌਸ਼ਨ ਕਰਕੇ ਰੱਖ ਦਿੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਇੱਕ ਹੋਰ ਫਰਮਾਨ ਹੈ, ਭਾਈ ਸਾਹਿਬ ਜੀ ਕਹਿੰਦੇ ਹੈ, ਕਦਮਾਂ ਬਿਹ ਕਿਦਰ ਰਾਹੇ ਖੁਦਾ ਪੈਮੂਦਾ ਮੇ ਬਾਸ਼ਦ ਜ਼ੁਬਾਨੇ ਬਿਹ ਕਿਦਰ ਜ਼ਿਕਰੇ ਖੁਦਾ ਅਸ਼ੂਦਾ ਮੇ ਬਾਸ਼ਦ। ਕਹਿੰਦੇ ਕਦਮ ਉਹ ਬਿਹਤਰ ਹੈ ਜਿਹੜੇ ਕਦਮਾਂ ਦੇ ਨਾਲ ਚੱਲ ਕੇ ਮਨੁੱਖ ਸਾਧੂਆਂ ਦੀ ਸੰਗਤ ਦੇ ਵਿੱਚ ਜਾਂਦਾ ਹੈ। ਹਾਲਾਂਕਿ ਅਸੀਂ ਕਦਮ ਦਰ ਕਦਮ ਚੱਲਦੇ ਹਾਂ, ਸਫ਼ਰ ਦਰ ਸਫ਼ਰ ਚੱਲਦੇ ਹਾਂ, ਮੰਜ਼ਿਲ ਦਰ ਮੰਜ਼ਿਲ ਚੱਲਦੇ ਹਾਂ, ਬੰਦਾ ਜਦੋਂ ਹੋਸ਼ ਦੇ ਵਿੱਚ ਆ ਜਾਂਦਾ ਹੈ, ਬਚਪਨ ਦੇ ਵਿੱਚ ਹੋਸ਼ ਧਾਰਨ ਕਰ ਲੈਂਦਾ ਹੈ, ਤੇ ਤਾਂ ਉਮਰ ਚੱਲਦਾ ਹੀ ਰਹਿੰਦਾ, ਜਦੋਂ ਤੱਕ ਉਹਦੇ ਗੋਡੇ ਨਹੀਂ ਖਲੋ ਜਾਂਦੇ, ਸਾਰੀ ਉਮਰ ਚੱਲਦਾ ਰਹਿੰਦਾ। ਬੱਚਿਆਂ ਦੇ ਲਈ ਕਮਾਈਆਂ ਕਰਦਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚੱਲਦਾ, ਹਜ਼ਾਰਾਂ ਕਿਲੋਮੀਟਰ ਸਫ਼ਰ ਕਰਦਾ। ਪਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਵੀ ਇਹਨਾਂ ਸਾਰੇ ਇਹਨਾਂ ਤਮਾਮ ਕਦਮਾਂ ਦੇ ਵਿੱਚ ਪੁੱਟਿਆ ਹੋਇਆ ਕਦਮ ਉਹੀ ਬਿਹਤਰ ਹੈ ਜਿਹੜਾ ਗੁਰੂ ਦੇ ਦਰ ਵੱਲ ਜਾਂਦਾ, ਜਿਹੜਾ ਗੁਰੂ ਰਾਮਦਾਸ ਦੇ ਘਰ ਵੱਲ ਆਉਂਦਾ। ਕਦਮਾਂ ਬੇਹ ਕਿਦਰ ਰਾਹੇ ਖੁਦਾ ਪੈ ਮੂਦਾ ਮੇ ਬਾਸ਼ਦ। ਅੱਗੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ, ਜ਼ੁਬਾਨੇ ਬੇਹ ਕਦਰ ਜ਼ਿਕਰ ਏ ਖੁਦਾ ਅਸ਼ੂਦਾ ਮੇ ਬਾਸ਼ਦ। ਬੇਹ ਦਾ ਭਾਵ ਹੁੰਦਾ ਬਿਹਤਰ। ਕਹਿੰਦੇ ਜ਼ੁਬਾਨ ਉਹ ਬਿਹਤਰ ਹੈ ਜਿਹੜੀ ਜ਼ੁਬਾਨ ਤੋਂ ਵਾਹਿਗੁਰੂ ਦਾ ਨਾਮ ਲਿਆ ਜਾਂਦਾ, ਪਰ ਜ਼ੁਬਾਨ ਕਿੱਥੇ ਟਲਦੀ ਹੈ ਸਾਧ ਸਿੰਘ ਜੀ? ਇਹ ਵਾਹਿਗੁਰੂ ਦਾ ਨਾਮ ਲੈਣ ਵਾਲ ਕਿੱਥੇ ਆਉਂਦੀ ਹੈ? ਜ਼ੁਬਾਨ ਉਦੋਂ ਘੰਟਾ ਘੰਟਾ ਚੱਲ ਜਾਂਦੀ ਹੈ ਜਦੋਂ ਕਿਸੇ ਨਾਲ ਬਹਿਸ ਕਰਨੀ ਹੋਵੇ। ਜ਼ੁਬਾਨ ਉਦੋਂ ਬਿਲਕੁਲ ਨਹੀਂ ਰੁਕਦੀ ਜਦੋਂ ਕਿਸੇ ਨੂੰ ਬਹਿਸ ਦੇ ਵਿੱਚ ਹਰਾਉਣਾ ਹੋਵੇ। ਜ਼ੁਬਾਨ ਉਦੋਂ ਬਿਲਕੁਲ ਨਹੀਂ ਰੁਕਦੀ ਜਦੋਂ ਕਿਸੇ ਨੂੰ ਮੰਦੜੇ ਬੋਲ ਬੋਲ ਕੇ ਉਹਨੂੰ ਸੱਤੀ ਕੱਪੜੀ ਅੱਗ ਲਾਉਣੀ ਹੋਵੇ। ਜ਼ੁਬਾਨ ਬਿਲਕੁਲ ਨਹੀਂ ਰੁਕਦੀ ਜਦੋਂ ਇਹਨੇ ਵੱਖੋ ਵੱਖਰੇ ਪ੍ਰਕਾਰ ਦੇ ਵਿਅੰਜਨ ਛਕਣੇ ਹੁੰਦੇ ਆ। ਜ਼ੁਬਾਨ ਨਹੀਂ ਜੇ ਰੁਕਦੀ ਜਦੋਂ ਇਹਨੇ ਚੁਗਲੀਆਂ ਕਰਨੀਆਂ ਹੁੰਦੀਆਂ ਬੜੇ ਪਿਆਰ ਦੇ ਨਾਲ, ਫਿਰ ਘੰਟਾ ਘੰਟਾ ਨਹੀਂ ਰੁਕਦੀ। ਤੇ ਜੇਕਰ ਕਹਿ ਦਈਏ ਆਓ 15 ਕੁ ਮਿੰਟ ਬਹਿ ਕੇ ਵਾਹਿਗੁਰੂ ਦਾ ਸਿਮਰਨ ਕਰ ਲਈਏ, ਕਹਿੰਦੇ ਜੀ ਮੈਂ ਸਾਰੇ ਦਿਨ ਦਾ ਥੱਕਿਆ ਹੋਇਆ, ਹੁਣ ਟਾਈਮ ਨਹੀਂ, ਹੁਣ ਸੌਣ ਦਾ ਸਮਾਂ ਹੋ ਗਿਆ, ਫਿਰ ਬੰਦਾ ਥੱਕਿਆ ਹੋਇਆ। ਪਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਆ, ਜ਼ੁਬਾਨ ਨੇ ਬੇਹ, ਯਾਦ ਰੱਖਿਓ, ਭਾਵੇਂ ਸਾਰਾ ਦਿਨ ਬੋਲਦੇ ਰਹੋ, ਭਾਵੇਂ ਸਾਰੀ ਉਮਰ ਬੋਲਦੇ ਰਹੋ, ਬੋਲਿਆ ਉਹੀ ਬਿਹਤਰੀਨ ਹੈ ਜਿਹੜੀ ਜ਼ੁਬਾਨ ਤੋਂ ਨਿਕਲਦਾ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ। ਜਿਹੜੀ ਜ਼ੁਬਾਨ ਤੋਂ ਕੀ ਨਿਕਲਦਾ ਜੀ? ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ। ਕਿਉਂਕਿ ਇਹ ਉਹ ਦਰ ਹੈ ਸਾਧ ਸੰਗਤ ਜੀ, ਇਸ ਦਰ ਤੇ ਰੋਂਦੇ ਹੋਏ ਚਿਹਰੇ ਆਉਂਦੇ ਆ ਤੇ ਮੁਸਕਰਾਉਂਦੇ ਹੋਏ ਵਾਪਸ ਜਾਂਦੇ ਆ। ਇਸ ਦਰ ਤੇ ਖਾਲੀ ਝੋਲੀਆਂ ਆਉਂਦੀਆਂ ਨੇ ਤੇ ਭਰੀਆਂ ਹੋਈਆਂ ਵਾਪਸ ਜਾਂਦੀਆਂ ਨੇ। ਇਸ ਦਰ ਤੇ ਤਪੇ ਹੋਏ ਹਿਰਦੇ ਆਉਂਦੇ ਆ, ਤਪੇ ਹੋਏ ਤਨ ਆਉਂਦੇ ਆ, ਤੇ ਇਸ ਸਥਾਨ ਤੇ ਆ ਕੇ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਤਨ ਵੀ ਠੰਡਾ ਹੋ ਜਾਂਦਾ, ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮਧੁਰ ਗਾਇਨ ਕੀਰਤਨ ਸ਼੍ਰਵਣ ਕਰਕੇ ਮਨ ਵੀ ਠੰਡਾ ਹੋ ਜਾਂਦਾ। ਇਸ ਦਰ ਤੇ ਜਿਹੜਾ ਨਿਵਕੇ ਆਉਂਦਾ ਪਾਤਸ਼ਾਹ ਨੂੰ ਵੱਡਾ ਕਰਕੇ ਭੇਜਦੇ ਨੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਕਦਮਾਂ ਬੇਹ ਕਿਦਰ ਰਾਹੇ ਖੁਦਾ ਪੈਮੂਦਾ ਮੇ ਬਾਸ਼ਦ ਜ਼ੁਬਾਨੇ ਬੇਹ ਕਿਦਰ ਜ਼ਿਕਰੇ ਖੁਦਾ ਅਸ਼ੂਦਾ ਮੇ ਬਾਸ਼ਦ। ਕਹਿੰਦੇ ਜ਼ੁਬਾਨ ਉਹ ਬਿਹਤਰ ਹੈ ਜਿਹੜੀ ਰੱਬ ਰੱਬ ਕਰਨ ਦੇ ਵਿੱਚ ਸੁੱਖ ਮਹਿਸੂਸ ਕਰਦੀ ਹੈ, ਤੇ ਜਿੱਦਣ ਰੱਬ ਰੱਬ ਕਰਨ ਦੇ ਵਿੱਚ ਸੁੱਖ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸਾਧ ਸੰਗਤ ਜੀ, ਉਸ ਦਿਨ ਮੰਨ ਲਓ ਕਿ ਸਾਡਾ ਜੀਵਨ ਸਫਲਤਾ ਵਾਲੇ ਪਾਸੇ ਚੱਲਣਾ ਸ਼ੁਰੂ ਹੋ ਗਿਆ ਹੈ। ਸੋ ਇਸ ਕਰਕੇ ਸਾਹਿਬ ਕਹਿੰਦੇ, ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ। ਇਹ ਜਿਹੜਾ ਬਿਖਮ ਸਾਗਰ ਹੈ, ਸਾਧੂਆਂ ਦੀ ਸੰਗਤ ਕਰਕੇ ਇਹਦਾ ਉਧਾਰ ਹੋ ਜਾਂਦਾ। ਇੱਥੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਇੱਕ ਪੌੜੀ ਆਪ ਜੀ ਦੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਭਾਈ ਨੰਦ ਲਾਲ ਸਾਹਿਬ ਜੀ ਨੇ ਇੱਥੇ ਦੱਸਿਆ ਵੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਚਿੰਤਨ ਕਰਨ ਵਾਲਿਆਂ ਦੀ ਸੰਗਤ ਦੇ ਵਿੱਚ ਆ ਕੇ ਕੀ ਪ੍ਰਾਪਤੀ ਹੁੰਦੀ ਹੈ ਸਤ ਸੰਗਤ ਦੀ। ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧੰਨ ਕਹਿਣ ਵਾਲਿਆਂ ਦੀ ਸੰਗਤ ਦੇ ਵਿੱਚ ਆ ਕੇ ਜ਼ਿੰਦਗੀ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਆਉਂਦੇ ਆ ਸਤ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਦੱਸਿਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਕਹਿੰਦੇ ਸੂਰਜ ਚੜ੍ਹਿਆ ਜਾਣ ਲੁਕ, ਉੱਲੂ ਅੰਧ ਕੰਧ ਜੱਗ ਮਾਹੀ। ਕਹਿੰਦੇ ਜਦੋਂ ਸੂਰਜ ਦੀ ਪਹਿਲੀ ਰਿਸ਼ਮ ਧਰਤੀ ਦੇ ਉੱਪਰ ਪੈਂਦੀ ਹੈ ਤੇ ਜਿਹੜੇ ਹਨੇਰੇ ਦੇ ਵਿੱਚ ਰਹਿਣ ਵਾਲੇ ਪੰਛੀ ਨੇ ਜਿਨ੍ਹਾਂ ਦੇ ਵਿੱਚ ਉੱਲੂ ਆ ਜਾਂਦਾ ਚਮਗਿੱਦੜ ਆ ਜਾਂਦਾ, ਉਹਨਾਂ ਦੇ ਕੋਲੋਂ ਸੂਰਜ ਦੀ ਰੋਸ਼ਨੀ ਦੀ ਚਕਾ ਚੌਂਦ ਵੇਖੀ ਨਹੀਂ ਜਾਂਦੀ, ਸਹਾਰੀ ਨਹੀਂ ਜਾਂਦੀ। ਹੁੰਦਾ ਕੀ ਹੈ, ਉਹ ਆਪਣਾ ਬਚਾਅ ਕਰਨ ਵਾਸਤੇ ਪਹਾੜਾਂ ਦੀਆਂ ਕੰਦਰਾਂ ਵਿੱਚ ਰੁਕਦਾ, ਵੱਡੀਆਂ ਵੱਡੀਆਂ ਝੰਗੀਆਂ ਦੇ ਵਿੱਚ ਜਾ ਕੇ ਲੁਕਦਾ, ਵੱਡੇ ਵੱਡੇ ਰੁੱਖਾਂ ਦੇ ਵਿੱਚ ਆਪਣੀ ਛੁਪਣਗਾਹ ਬਣਾਉਂਦਾ ਤਾਂ ਜੋ ਰੋਸ਼ਨੀ ਦਾ ਸਾਹਮਣਾ ਨਾ ਕਰਨਾ ਪਵੇ। ਭਾਈ ਸਾਹਿਬ ਜੀ ਕਹਿੰਦੇ ਆ, ਸੂਰਜ ਚੜ੍ਹਿਆ ਜਾਣ ਲੁਕ, ਉੱਲੂ ਅੰਧ ਕੰਧ ਜਗ ਮਾਹੀ, 6 ਉਦਾਹਰਣਾਂ ਭਾਈ ਗੁਰਦਾਸ ਸਾਹਿਬ ਦੇਣਗੇ ਔਰ ਉਸ ਤੋਂ ਬਾਅਦ ਦੱਸਣਗੇ ਵੀ ਕਿਵੇਂ ਇਸ ਬਿਖਮ ਸਾਗਰ ਤੋਂ ਸਤਸੰਗਤ ਸਾਨੂੰ ਪਾਰ ਲੰਘਾ ਦਿੰਦੀ ਹੈ। ਦੂਸਰੀ ਉਦਾਹਰਣ ਦੇ ਵਿੱਚ ਬਖਸ਼ਿਸ਼ ਕਰਦੇ ਨੇ ਭਾਈ ਸਾਹਿਬ, ਕਹਿੰਦੇ ਸਿੰਘ ਬੁੱਕੇ ਉਦਿਆਨ ਮੈਂ, ਜੰਬੂਕ ਮਿਰਗ ਨਾ ਖੋਜੇ ਪਾਹੀ। ਸਿੰਘ ਦਾ ਭਾਵ ਹੁੰਦਾ ਜੀ ਸ਼ੇਰ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਸ਼ੇਰ ਜੰਗਲ ਦੇ ਵਿੱਚ ਬੁੱਕਦਾ, ਸ਼ੇਰ ਜੰਗਲ ਦੇ ਵਿੱਚ ਦਹਾੜ ਮਾਰਦਾ, ਉਹਦੀ ਦਹਾੜ ਦੇ ਵਿੱਚ ਸਿੰਘ ਗਰਜਣਾ ਦੇ ਵਿੱਚ ਇੰਨਾ ਬਲ ਹੁੰਦਾ, ਜਿਹੜੇ ਜੰਬੂਕ ਹੁੰਦੇ ਨੇ ਨਾ ਜੀ, ਜਿਹੜੇ ਗਿੱਦੜ ਹੁੰਦੇ ਨੇ ਮਿਰਗ ਹੁੰਦੇ ਨੇ, ਇਹ ਫਿਰ ਰੁਕਦੇ ਨਹੀਂ, ਉਹਦੀ ਦਹਾੜ ਨੂੰ ਸੁਣ ਕੇ ਭੱਜੇ ਫਿਰਦੇ ਆ, ਦੌੜ ਜਾਂਦੇ ਆ, ਲੁਕਦੇ ਫਿਰਦੇ ਆ। ਤੀਸਰੀ ਉਦਾਹਰਣ ਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਆ, ਪੰਖੀ ਜੇਤੇ ਬਨ ਬਿਖੈ, ਡਿੱਠੈ ਬਾਜ ਨਾ ਠੌਰ ਰਹਾਹੀ। ਕਹਿੰਦੇ ਜਿੰਨੇ ਵੀ ਜੰਗਲ ਦੇ ਵਿੱਚ ਪੰਛੀ ਨੇ ਜਦੋਂ ਉਹ ਸ਼ਿਕਰੇ ਜਾਂ ਬਾਜ ਨੂੰ ਵੇਖ ਲੈਂਦੇ ਆ, ਉਹ ਠੌਰ ਨਹੀਂ ਧਰਦੇ ਸਤਸੰਗਤ ਜੀ, ਉਹ ਆਪਣੇ ਆਪ ਨੂੰ ਲੁਕਾਉਂਦੇ ਫਿਰਦੇ ਆ, ਆਪਣੀ ਜਾਨ ਬਚਾਉਂਦੇ ਫਿਰਦੇ ਆ ਜਦੋਂ ਉਹ ਬਾਜ ਨੂੰ ਵੇਖ ਲੈਂਦੇ ਆ। ਅਗਲੀ ਉਦਾਹਰਨ ਚ ਭਾਈ ਸਾਹਿਬ ਜੀ ਕਹਿੰਦੇ ਆ, ਚੜ੍ਹਿਆ ਚੰਦ ਆਕਾਸ਼ ਤੇ, ਵਿੱਚ ਕੁਨਾਲੀ ਲੂਕੈ ਨਾਹੀਂ। ਕਹਿੰਦੇ ਜਦੋਂ ਆਸਮਾਨ ਤੇ ਚੰਨ ਚੜਿਆ ਹੋਵੇ ਤੇ ਉਹਨੂੰ ਕੁਨਾਲੀ ਨਾਲ ਲੁਕਾਇਆ ਨਹੀਂ ਜੇ ਜਾ ਸਕਦਾ। ਹੁਣ ਕੁਨਾਲੀ ਸ਼ੁੱਧ ਪੰਜਾਬੀ ਦਾ ਸ਼ਬਦ ਹੈ, ਠੇਠ ਪੰਜਾਬੀ ਦਾ ਸ਼ਬਦ ਹੈ, ਬਹੁਤ ਸਾਰੇ ਅੱਖਰ ਤੇ ਸ਼ਬਦ ਅਜਿਹੇ ਨੇ ਜਿਹੜੇ ਹੁਣ ਸਾਥੋਂ ਵਿਸਰਦੇ ਜਾ ਰਹੇ ਆ। ਕੁਨਾਲੀ ਇੱਕ ਮਿੱਟੀ ਦੇ ਬਰਤਨ ਨੂੰ ਕਿਹਾ ਜਾਂਦਾ, ਮਿੱਟੀ ਦੇ ਭਾਂਡੇ ਨੂੰ ਕਿਹਾ ਜਾਂਦਾ, ਜਿਹਦੇ ਵਿੱਚ ਸੁਆਣੀਆਂ ਪ੍ਰਸ਼ਾਦਾ ਪਕਾਉਣ ਦੇ ਲਈ ਆਟਾ ਵਗੈਰਾ ਗੁੰਨਦੀਆਂ ਨੇ, ਉਸ ਬਰਤਨ ਨੂੰ ਕੁਨਾਲੀ ਕਿਹਾ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਆ ਵੀ ਕੁਨਾਲੀ ਦੇ ਨਾਲ ਚੰਦਰਮਾ ਨੂੰ ਲੁਕਾਇਆ ਨਹੀਂ ਜਾ ਸਕਦਾ। ਹੁਣ ਸ਼ੁੱਧ ਪੰਜਾਬੀ ਦਾ ਸ਼ਬਦ ਹੈ ਸਾਧ ਸੰਗਤ। ਮੈਂ ਇੱਕ ਛੋਟੀ ਜਿਹੀ ਅਰਜ਼ ਕਰਕੇ ਅਗਾਂਹ ਚੱਲਦਾ। ਥੋੜ੍ਹਾ ਅਰਸਾ ਪਹਿਲਾਂ ਦਾਸ ਨੂੰ ਸਾਊਥ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਔਰ ਸਾਊਥ ਦੇ ਵਿੱਚ ਜਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ, ਉਹਨੇ ਤਾਮਿਲ, ਕੰਨੜ, ਮਲਿਆਲਮ, ਉਹ ਕੇਵਲ ਆਪਣੀ ਮਾਤ ਭਾਸ਼ਾ ਬੋਲਦੇ ਆ। ਦੋ ਭਾਸ਼ੀ ਸੂਬੇ ਨੇ, ਮਾਫ ਕਰਿਓ ਮੈਂ ਬੇਨਤੀ ਕਰਦਾ, ਜਿਹੜੇ ਪੰਜਾਬੀ ਨੂੰ ਪਿਆਰ ਕਰਨ ਵਾਲੇ, ਪੰਜਾਬੀ ਨੂੰ ਮੁਹੱਬਤ ਕਰਨ ਵਾਲੇ ਲੋਕ ਨੇ, ਉਹ ਅਕਸਰ ਸਰਕਾਰਾਂ ਤੋਂ ਇਹ ਮੰਗ ਕਰਦੇ ਨੇ ਕਿ ਪੰਜਾਬ ਨੂੰ ਵੀ ਦੋ ਭਾਸ਼ੀ ਸੂਬਾ ਘੋਸ਼ਿਤ ਕੀਤਾ ਜਾਵੇ। ਕਿਉਂ? ਕਿਉਂਕਿ ਜਦੋਂ ਅਸੀਂ ਇੱਥੇ ਪੰਜਾਬੀ ਨੂੰ ਲਾਗੂ ਕਰਨ ਦੀ, ਦਫ਼ਤਰਾਂ ਦੇ ਵਿੱਚ ਲਾਗੂ ਕਰਨ ਦੀ ਗੱਲ ਕਰਦੇ ਹਾਂ ਸਤਿ ਸੰਗਤ ਜੀ, ਉਦੋਂ ਸਾਨੂੰ ਕਹਿ ਦਿੱਤਾ ਜਾਂਦਾ ਕਿ ਇਹ ਵਿਰੋਧੀ ਭਾਵਨਾ ਦੀ ਗੱਲ ਕਰਦੇ ਆ, ਵਿਰੋਧਾਭਾਸ ਦੀਆਂ ਗੱਲਾਂ ਕਰਦੇ ਆ। ਪਰ ਜਦੋਂ ਅਸੀਂ ਸਾਊਥ ਦੇ ਵਿੱਚ ਵੇਖਦੇ ਹਾਂ, ਸਾਊਥ ਦੇ ਤਕਰੀਬਨ ਸਾਰੇ ਸੂਬੇ ਦੋ ਭਾਸ਼ੀ ਸੂਬੇ ਨੇ, ਜਾਂ ਉਹਨਾਂ ਦੀ ਆਪਣੀ ਮਾਤ ਭਾਸ਼ਾ ਹੈ ਜਾਂ ਉਹ ਅੰਗਰੇਜ਼ੀ ਪੜ੍ਹਦੇ ਬੋਲਦੇ ਨੇ। ਭਾਸ਼ਾਵਾਂ ਸਾਰੀਆਂ ਸਿੱਖਣੀਆਂ, ਪੜ੍ਹਨੀਆਂ ਚਾਹੀਦੀਆਂ, ਪਰ ਕਿਸੇ ਦੇ ਉੱਪਰ ਥੋਪਣੀ ਭਾਸ਼ਾ, ਇਹ ਗੱਲ ਚੰਗੀ ਨਹੀਂ ਹੁੰਦੀ ਸਤਿ ਸੰਗਤ ਜੀ। ਬਹੁਤ ਸਾਰੇ ਲੋਕਾਂ ਨੂੰ ਹਿੰਦੀ ਦੇ ਵਿੱਚ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਉਹਨਾਂ ਜਵਾਬ ਹੀ ਨਹੀਂ ਦਿੱਤਾ, ਕਹਿੰਦੇ ਜਾਂ ਇੰਗਲਿਸ਼ 'ਚ ਗੱਲ ਕਰੋ ਜਾਂ ਤਾਮਿਲ, ਮਲਿਆਲਮ ਜਾਂ ਕੰਨੜ 'ਚ ਗੱਲ ਕਰੋ। ਪਰ ਅਸੀਂ ਜਦੋਂ ਕੋਈ ਪਰਦੇਸੀ ਸਾਡੇ ਕੋਲੋਂ ਆ ਜਾਂਦਾ, ਪ੍ਰਵਾਸੀ ਆ ਜਾਂਦਾ, ਝੱਟ ਹੀ ਪੰਜਾਬੀ ਨੂੰ ਤਲਾਂਜਲੀ ਦੇ ਕੇ ਤੇ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਹਾਂ। ਭਾਸ਼ਾਵਾਂ ਸਾਰੀਆਂ ਸਿੱਖਣੀਆਂ ਚਾਹੀਦੀਆਂ, ਪਰ ਮਾਤ ਭਾਸ਼ਾ ਸਰਵੋਪਰੀ ਹੋਣੀ ਚਾਹੀਦੀ ਹੈ। ਯਾਦ ਰੱਖਿਓ, ਜੇ ਤੁਹਾਡੇ ਘਰਾਂ ਦੇ ਵਿੱਚ ਬੱਚੇ ਨੇ ਤਿਲਕਣ ਨੂੰ ਫਿਸਲਣ ਕਹਿਣਾ ਸ਼ੁਰੂ ਕਰ ਦਿੱਤਾ, ਜੇ ਤੁਹਾਡੇ ਬੱਚੇ ਨੇ ਕੋਨੇ ਨੂੰ, ਸਾਧ ਸੰਗਤ ਜੀ, ਨੁੱਕਰ ਨੂੰ ਕੋਨਾ ਕਹਿਣਾ ਸ਼ੁਰੂ ਕਰ ਦਿੱਤਾ, ਜੇ ਤੁਹਾਡੇ ਬੱਚੇ ਨੇ ਪੌੜੀਆਂ ਨੂੰ ਸੀੜੀਆਂ ਕਹਿਣਾ ਸ਼ੁਰੂ ਕਰ ਦਿੱਤਾ, जे तुहाडे बच्चे ने रुख नूं वृक्ष कहना शुरू कर दिता है, समझ लियो किते ना किते पंजाबी भाषा दे शब्दां दा निकास तुहाडे घर दे विच हो रहा है। सतसंगत मैं फिर बेनती करदे आं, भाषावां सारियां सिखनियां चाहीदियां, पर ज्यों ज्यों साडे अंदर गुरमुखी ते पंजाबी परपक होवेगी त्यों त्यों गुरु ग्रंथ साहिब जी महाराज जी दे नाल साडी नेड़ता होवेगी। इस करके भाई साहिब जी दा वचन है, भाई साहिब जी कहिंदे आ विच कुनाली चढ़िया चंद आकाश ते विच कुनाली लुकै नाही। जिहड़ा आसमान ते चंद्रमा चढ़िया हुंदा ना, कुनाली नाल लुकाया नहीं जा सकदा। अगली उदाहरण दिंदे ने, कहिंदे चोर यार हराम खोर दिहु चढ़िया को दिसै नाही। आ जिहड़े चोर यार ते हराम खोर किस्म दे बंदे हुंदे आ ना जी, इन्हां नूं भी हनेरा चाहीदा हुंदा। भाई साहब जी कहिंदे जदों दिन चढ़ जाए तो इन्हां दे विचों कोई भी नहीं दिखदा हुंदा। हुण भाई साहब जी ये उदाहरणां क्यों दित्तियां ने, फिर एक वारी पंछी झात मार रही है, कहिंदे सूरज चढ़िया ते ना उल्लू लभिया ते ना चमगिदड़, कहिंदे शेर बुकिया ना हिरन लभिया ते ना कोई होर जीव दिखिया, सारे भज गए। कहिंदे बाज आया चिड़ियां घुगियां गटारां कां सब भज गए दौड़ गए, कहिंदे चंद्रमा नूं कुनाली नाल लुकाया नहीं जा सकदा। कहिंदे जिवें दिन चढ़िया चोर यार ते हरामखोर किस्म दे बंदे दिखदे नहीं, कहिंदे ठीक इसे तरह जदों बंदा धन गुरु रामदास कहण वालियां दी संगत दे विच आउंदा है, जदों बंदा बंदगी करन वालियां दी संगत दे विच आउंदा है, जदों बंदा बाणी पढ़न सुनन वालियां दी संगत दे विच आउंदा है, ते भाई साहब जी कहिंदे साध संगत के दर्शन है, काल कलेश सब बिनस बिनाही, साध संगत विटों बल जाही। कहिंदे उहदी जिंदगी दे सारे दुख दलिद्र झगड़े झमेले टेंशनां झौरे डिप्रैशन दूर हो जांदा। कहिंदे मैं अजिही साध संगत तों बलिहारे जाना, मैं अजिही साध संगत तों वारे वारे जाना जिहड़ा बंदे दे अंदर दे हनेरे नूं दूर करके रख दिंदी है। सो साहब जी इस पंक्ति विच साडे उपर बख्शिश करदे ने वी आ जिहड़ा बड़ा वड्डा बिखम अग्नी दा सागर है, इहनूं साधुआं दे संग जा के संगत दे विच संग जा के संगत दी संगत करके तां ही इहदे तों पार होया जा सकदा है।
पूरा गुर मेटियो भरम अंधेरा,
हुण पूरे गुरु दे विच समर्था है, पूरा गुरु सक्षम है बंदे दे अंदर दे हनेरे नूं दूर करन दे लई। अधूरा नहीं जे सक्षम, अधूरा तुहानूं घा खुरचन ला सकदा है, अधूरा तुहानूं सारा दिन वट्टां दी गुडाई करन ला सकदा है, अधूरा तुहानूं साध संगत जी तुहाडा शोषण कर सकदा आर्थिक तौर ते, अधूरा तुहाडे नाल कई तरहां दीआं खेडां खेड सकदा है, पर अधूरा कदे वी तुहाडे अंदर दे हनेरे नूं दूर नहीं जे कर सकदा। अंदर दे हनेरे नूं दूर करन वाला केवल पूरा गुरु है, क्योंकि जिहड़ा बाहरले बारे जाणदा है, बाहरी वस्तुआं बारे जाणदा है, बाहरी वस्तुआं दा ज्ञान है, तकनीकी ज्ञान है, उहनूं साइंटिस्ट कह दिता जांदा है। साध संगत जी जिहड़ा शरीर दी मर्ज बारे जाणदा है, शरीर दे रोगां बारे जाणदा है, साध संगत जी उहनूं डॉक्टर कह दिता जांदा है, वैद कह दिता जांदा है, पर जिहड़ा आत्मा दे बारे जाणदा है, तुहाडी आत्मा दा तुहाडे अंदर दे बारे जाणदा है, अंदर दे रोगां नूं दूर करन वाला है, अंदर दे हनेरे नूं दूर करन वाला है, उह केवल पूर्ण सतगुरु सक्षम है। उहदे विच केवल तां केवल साधु संत गुरु सक्षम है, होर कोई भी सक्षम नहीं है। पातशाह जी दी बाणी जदों असीं पढ़दे हां, पूरे गुरु दी कृपा पूरे गुरु दी बख्शिश की हुंदी है, महाराज जी बाणी दे विच फरमान करदे आ। महाराज जी कहिंदे आ जिहदे उपर पूरा गुरु प्रसन्न हो जाए ना, कहिंदे उहदे उपर सब तों पहली बख्शिश गुरु करदा, उहदे हिरदे दे विच इस दुनिया दी सब तों महंगी वस्तु टिका देंदा है। इस दुनिया दी इस ब्रह्मांड दी सब तों महंगी वस्तु केड़ी है, उह है वाहिगुरु दा नाम। बाकी सब कुछ सस्ता मिल जांदा है, पर उह वाहिगुरु दा नाम जिहड़ा है जी, उहनूं कमाउणा बड़ा औखा है। उह तां ही कमाया जा सकदा है जे गुरु कृपा करदे, जे गुरु बख्शिश करदे। महाराज जी कृपा करदे आ गुर जन को सुप्रसन्न, नाम हर बोलो जी, नाम हर हृदय नवासा। जिन्हां दे उपर गुरु प्रसन्न हो जांदा है उहनां दे हिरदे दे विच अकाल पुरख वाहिगुरु दा नाम आ के वस जांदा है। साहिब जी कहिंदे जन को गुर सुप्रसन्न दुरत दुरंतर नासै, जिवें अज दी इस पंक्ति दे विच पातशाह जी ने कहा ना, पूरा गुर मेट्यो भरम अंधेरा, पूरा गुरु मनुख दे अंदर दा हनेरा मनुख दे अंदर दा भरम दूर कर सकदा है। साहिब जी फरमान करदे ने कि गुर जन को सुप्रसन्न नाम हर हृदय निवासै, जिनको गुर सुपरसन दुरत दुरंतर नस है। महाराज कहते समस्यावां दूर नस जांदियां, ओदियां समस्यावां नजदीक नहीं आउंदियां, समस्यावां भज जांदियां, क्योंकि गुरु अंदर दी जानण वाला हुंदा। सत संगत एक मैं बेनती करके गां दूरां, मालवी दे विच जदों गुरु पातशाह डरौली गए ने गुरु हरगोबिंद पातशाह, मैं बेनती कर लगा गुरु पातशाह अंदर दे हनेरे नूं दूर करन वाले ने, गुरु पातशाह नाम नूं टिकाउण वाले ने, गुरु पातशाह बंदे दा दलिद्र दुख संताप दूर करन वाले ने। जदों पातशाह डरौली भाई पहुँचे ने ना जी, भाई साहब इन्हां दे गुरु पातशाह जी दे सांडू भाई साईं दास जी, गुरु पातशाह बड़ी मुहब्बत करया करदे सन उन्हां नूं। सत्संग डरौली तो अमृतसर वाले पासे गुरु हरगोबिंद पातशाह जी होरां ने चाले पाउणे सन। साहब जी होरां की कीता, रथ तैयार हो गए, घोड़े शिंगारे गए, जिहड़ा भी माल असबाब पातशाह जी होरां दे कोल सी ओह तां सारा तैयार हो गया कि हुण सारे काफले ने अमृतसर साहब वल नूं कूच करना। सत्संग जदों सारी तैयारी हो गई ना, तो गुरु हरगोबिंद पातशाह कहण लगे अज नहीं कल चलांगे। सिख कहन लगे महाराज जी रमज समझ नहीं आई। पातशाह जी कहन लगे कल चलांगे, अज इत्थे टिकाणा करदे आं। जिन्ना भी लोड़ दा समान सी फिर उतारिया गया। हुंदा की है सत्संग जी, एक तुकलानी पिंड पैंदा मालवे दे विच, उत्थों दे रहण वाले सन भाई साधु। भाई साधु लक्कड़ दा काम करिया करदे सन सत्संग जी, ते इन्हां दे आनंद कारज बड़े पिंड दी एक बीबी दे नाल होने तय होए सन। जदों बड़े पिंड इन्हां दे आनंद कारज होए, जिस घर दे विच इन्हां दा आनंद कारज नियत होया, वह गुरबाणी नूं पढ़न वाला परिवार सी, वह गुरु नानक दी सिक्खी दी टहल करन वाला परिवार सी, वह पातशाह गुरु हरगोबिंद पातशाह जी दे दर नूं मन्नण वाला परिवार सी सतसंगत जी। पर जिहड़ा भाई साधु दा परिवार सी ना जी, ये पीरां नूं बुतां नूं कबरां नूं पूजन वाला परिवार सी। ते जदों बड़े पिंड दी उस माई नूं पता लगा, उस बीबी नूं पता लगा कि जिस घर दे विच मैं हुण हाँ, इस घर दे विच गुरु नानक दी बाणी पढ़ी जांदी आ, जिस घर दे विच मैं हुण हाँ, मेरे बाबल दे घर जपजी साहब दे पाठ दे नाल साडी निंद्रा खुलदी आ, जपजी साहब दे पाठ दे नाल साडी शुभ सवेर हुंदी आ। पर जिहड़े घर दे विच जाणा आ, उह घर दे विच ते कबरां पूजियां जांदियां। सतसंग जी उह माई उह बीबी बड़ी परेशान हो गई, मन दे विच वैराग आया। जदों डोली दे विच जा रही है ना जी, गुरु हरगोबिंद पातशाह जी नूं याद कीता, गुरु पातशाह अंदर दा भरम मिटाउण वाला है, ये पंक्ति विच दस्या गया। गुरु हरगोबिंद पातशाह नूं याद कीता, कह लगी गुरु हरगोबिंद पातशाह तू मेरा सच्चा साई है, एक कृपा करी जिस घर दे विचों मैं चली हाँ, इत्थे गुरु नानक दी बाणी दीआं शैबरां लगदीआं सन, ते जिस घर दे विच हुण मैं जा रही हाँ उत्थे वहम भरम होणगे, मेरे कोलों उत्थे एक दिन भी नहीं कट्टिया जाणा। गुरु हरगोबिंद पातशाह मेरे बाबला, मेरे दिल दीआं तू जानण वाला है, कृपा करी मेरी डोली उस घर दे विच पहुंचण तों पहलां पहलां उस घर दे विच सिखी पहुँचा दी। सतसंगत मन दे विचों सतसंगत जी मन दे विचों ये अरदास कीती, डोली चल रही है, रस्ते दे विच जदों पहुंचे ने उदों पता लगा बड़ी संगत इकत्र होई है। कुहारां नूं पुछिया भी इत्थे की गल है, कुहारां ने पुछिया संगत नूं भी इत्थे इकट्ठ क्यों है, कहिंदे इत्थे छेवें पातशाह गुरु हरगोबिंद साहब जी ने टिकाणा कीता होया। वो कहन लगी कुहारां नूं, कहिंदी मेरे जिन्ने भी सोने दे गहने ने तुसीं रख लो, जिहड़े गहने मेरे मापिआं मैनूं पाए ने तुसीं रख लो, मैनूं एक वारी गुरु हरगोबिंद पातशाह जी दी संगत दे विच जाण दा मौका दे दिओ। कहिंदे जी वो इस तरह संगत दे विच पहुंची, ਵਿਆਹ ਵਾਲਾ ਸੂਹਾ ਭੇਸ ਬਣਾਇਆ ਹੋਇਆ ਸੀ ਅਤੇ ਅੱਖਾਂ ਦੇ ਵਿੱਚੋਂ ਛਮ ਛਮ ਨੀਰ ਵਹਿੰਦਾ ਪਿਆ, ਅੱਖਾਂ ਦੇ ਵਿੱਚੋਂ ਨੀਰ ਵਹਿੰਦਾ ਪਿਆ। ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪੁੱਛਿਆ ਕਿ ਧੀ ਨੂੰ ਪੁੱਛੋ ਗੱਲ ਕੀ ਹੈ, ਕਿਉਂ ਵੈਰਾਗ ਕਰਦੀ, ਹਾਲਾਂਕਿ ਮਹਾਰਾਜ ਜਾਣੀ ਜਾਣ ਸਨ। ਪੁੱਛਿਆ ਮਹਾਰਾਜ, ਕਹਿੰਦੇ ਇਹਨਾਂ ਨੂੰ ਅੱਗੇ ਲੈ ਕੇ ਆਓ। ਜਦੋਂ ਉਹ ਅੱਗੇ ਆ ਗਏ, ਕਹਿ ਲੱਗੇ ਧੀਏ ਦੱਸ। ਕਹਿੰਦੇ ਪਿਤਾ ਜੀ, ਮੇਰੇ ਬਾਬਲ ਨੇ ਮੈਨੂੰ ਉਸ ਘਰ ਦੇ ਵਿੱਚ ਵਿਆਹ ਦਿੱਤਾ ਜਿਸ ਘਰ ਦੇ ਵਿੱਚ ਸਿੱਖੀ ਨਹੀਂ, ਜਿਸ ਘਰ ਦੇ ਵਿੱਚ ਕਬਰਾਂ ਪੂਜੀਆਂ ਜਾਂਦੀਆਂ। ਮੈਂ ਇੱਕ ਬੇਨਤੀ ਧਿਆਨ ਦੇ ਨਾਲ ਤੁਹਾਡੇ ਚਰਨਾਂ 'ਚ ਕਰਨ ਲੱਗਾ। ਸਾਧ ਸੰਗਤ, ਆ ਜਿਹੜੀ ਮੈਂ ਹੁਣ ਬੇਨਤੀ ਕਰਨ ਲੱਗਿਆ ਨਾ ਜੀ, ਕਿਰਪਾ ਕਰਕੇ ਇਸ ਬੇਨਤੀ ਨੂੰ ਨੈਗੇਟਿਵ ਨਾ ਲਿਓ, ਹਾਲਾਂਕਿ ਇਹ ਮੇਰਾ ਵਿਸ਼ਾ ਨਹੀਂ, ਇਹਦੇ ਨਾਲ ਜੁੜਦੀ ਜੁੜਦੀ ਬੇਨਤੀ ਹੈ, ਮੈਂ ਤਾਂ ਤੁਹਾਡੇ ਨਾਲ ਕਰਨ ਲੱਗਾ। ਕਈ ਵਾਰੀ ਬੱਚਾ ਵਿਗੜ ਜਾਏ ਨਾ, ਮੁੰਡਾ ਵਿਗੜ ਜਾਏ, ਅਤੇ ਮਾਪੇ ਕਹਿੰਦੇ ਆ ਵੀ ਇਹਦਾ ਵਿਆਹ ਕਰ ਦਿਓ ਸੁਧਰ ਜਾਏਗਾ। अपना ते माफ करियो नशियां दे नाल बेड़ा की गर कीता ही हुंदा ते बाद दे विच किसे धी धियाणी दा दूजे परिवार दा भी बेड़ा गर कर दिंदे। माफ करियो मैं कहना सुधरना चाहिए पर याद रखियो अज दे समें दे विच इह लाजमी हो गया जे जिस भी घर दे विच अपने धी पुत्तर दा रिश्ता करना पहला खून दे टैस्ट जरूर करा ले जाण। मैं बेनती पता क्यों कर लगा सतसंगत ਇਹ ਅੰਦਰ ਦੀਆਂ ਖਬਰਾਂ ਸ਼ਾਇਦ ਤੁਹਾਨੂੰ ਪਤਾ ਹੋਵੇਗਾ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਬਣਦਾ ਜਾ ਰਿਹਾ ਜਿੱਥੇ ਏਡਸ ਦੀ ਬਿਮਾਰੀ ਧੜਾ ਧੜ ਫੈਲਦੀ ਪਈ ਆ। ਕਿਉਂ? ਇੱਕੋ ਇੱਕੋ ਟੀਕੇ ਦੇ ਨਾਲ ਚਾਰ ਚਾਰ ਪੰਜ ਪੰਜ ਬੰਦੇ ਟੀਕੇ ਲਾ ਰਹੇ ਆ ਜੀ। ਮਾਫ਼ ਕਰਿਓ ਥੋੜੇ ਦਿਨ ਪਹਿਲਾਂ ਮੈਂ ਹਾਲਾਂਕਿ ਵਿਸ਼ੇ ਤੋਂ ਬਾਹਰ ਨਹੀਂ ਜਾਣਾ ਚਾਹੁੰਦਾ, ਗੁਰਦਾਸਪੁਰ ਇੱਕ ਸਾਡੇ ਕਿਸੇ ਕੁਲੀਗ ਦਾ ਐਕਸੀਡੈਂਟ ਹੋਇਆ, ਅਸੀਂ ਉਸ ਬੰਦੇ ਨੂੰ ਚੁੱਕ ਕੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰਵਾਇਆ, ਭਰਤੀ ਕਰਵਾਇਆ। ਜਦੋਂ ਉਹਦੇ ਖੂਨ ਦੇ ਟੈਸਟ ਕਰਵਾਏ ਗਏ ਨਾ ਜੀ, ਅਮਲੀ ਸੀ ਜੀ, ਐਚ ਆਈ ਵੀ ਪੋਜ਼ਿਟਿਵ ਆਇਆ। ਮੈਂ ਹੈਰਾਨ ਹੋ ਗਿਆ ਜੀ, ਡਾਕਟਰਾਂ ਨੂੰ ਪੁੱਛਿਆ ਕਿੱਦਾਂ ਹੋ ਸਕਦਾ, ਕਹਿੰਦੇ ਇੱਕੋ ਸਰੇਂਜ ਨੂੰ ਜਦੋਂ ਦਸ ਦਸ ਪੰਦਰਾਂ ਪੰਦਰਾਂ ਬੰਦੇ ਲਾਉਂਦੇ ਤੇ ਐਚ ਆਈ ਵੀ ਨਹੀਂ ਹੋਣਾ। ਕਹਿਣ ਤੋਂ ਭਾਵ ਇਹ ਕਿ ਧੀ ਦਾ ਰਿਸ਼ਤਾ ਕਰਨ ਲੱਗਿਆਂ ਇਹ ਵੇਖ ਜ਼ਰੂਰ ਲਿਆ ਜਾਵੇ ਕਿ ਅਗਲੇ ਪਾਸੇ ਕੋਈ ਨਸ਼ਾ ਤਾਂ ਨਹੀਂ ਕਰਦਾ। ਜੇ ਕੋਈ ਰੁੱਸਦਾ ਉਸ ਸਮੇਂ ਰੁੱਸੇ ਚੰਗੇ, ਬਾਅਦ ਦੇ ਵਿੱਚ ਜੀ ਪੰਚਾਇਤਾਂ ਨੂੰ ਲੈ ਲੈ ਕੇ ਬਹਿੰਦੇ ਫਿਰਾਂਗੇ ਜੀ, ਮੁੰਡਾ ਨਸ਼ੇੜੀ ਹੈ, ਕੁੜੀ ਨੂੰ ਮਾਰਦਾ ਕੁੱਟਦਾ, ਮਾੜਾ ਹਾਲ ਹੈ, ਘਰ ਦੇ ਗਹਿਣੇ ਗੱਟੇ ਵੇਚ ਦਿੰਦਾ, ਔਖਾ ਹੋ ਜਾਏਗਾ। ਸਤਸੰਗ ਦੇ ਚੱਲਦੇ ਫਿਰਦੇ ਜੌਂਬੀ ਨੇ, ਚੱਲਦੇ ਫਿਰਦੇ ਭੂਤਨੇ ਨੇ। ਇਹ ਚੈਨੀ ਲਾਉਣ ਲੱਗਿਆ ਨਹੀਂ ਜੇ ਵੇਖਦੇ, ਇਹ ਕਿਰਚ ਮਾਰ ਲੱਗਿਆ ਨਹੀਂ ਜੇ ਵੇਖਦੇ, ਇਹ ਕਿਸੇ ਦਾ ਕਤਲ ਕਰਨ ਲੱਗਿਆ ਨਹੀਂ ਜੇ ਵੇਖਦੇ। ਬਚਾ ਲਓ ਆਪਣੀ ਪੀੜ੍ਹੀ ਨੂੰ, ਤਾਂ ਹੀ ਬਚਾ ਸਕਾਂਗੇ ਜਦੋਂ ਪੂਰੇ ਗੁਰੂ ਦੇ ਚਰਨਾਂ ਨਾਲ ਲੱਗਾਂਗੇ, ਜਦੋਂ ਆਪਣਾ ਇਤਿਹਾਸ ਬੱਚਿਆਂ ਨੂੰ ਦੱਸਾਂਗੇ। ਅੱਜ ਮੈਂ ਸ਼ੁਰੂਆਤ ਦੇ ਵਿੱਚ ਬੇਨਤੀ ਕੀਤੀ, ਸਾਡੇ ਪ੍ਰਚਾਰਕ ਸਿੰਘ ਸਾਹਿਬਾਨ ਪਿੰਡਾਂ 'ਚ ਜਾਂਦੇ ਆ ਅਤੇ ਕਹੀਏ ਬੱਚਿਆਂ ਨੂੰ ਸਕੂਲੇ ਭੇਜ ਦਿਓ, ਕਹਿੰਦੇ ਜੀ ਟਾਈਮ ਹੈ ਨਹੀਂ, ਟਿਊਸ਼ਨ 'ਤੇ ਜਾਣਾ। ਅੱਛਾ ਜੀ, ਅਸੀਂ ਤਾਂ ਕੇਵਲ ਤੁਹਾਡੇ ਕੋਲ ਹਫ਼ਤਾ ਹੀ ਆਉਣਾ। ਉਹ ਕਹਿੰਦੇ ਜੀ ਨਹੀਂ, ਸਮਾਂ ਹੈ ਨਹੀਂ, ਬੱਚੇ ਨੇ ਟਿਊਸ਼ਨ 'ਤੇ ਜਾਣਾ। ਮਾਫ਼ ਕਰਿਓ, ਉਹੀ ਬੱਚਾ ਬਾਅਦ ਦੇ ਵਿੱਚ ਜਦੋਂ ਨਸ਼ਾ ਕਰਨਾ ਸ਼ੁਰੂ ਕਰ ਦਿਓ, ਫਿਰ ਕਹਿੰਦੇ ਬਾਬਾ ਜੀ ਸਾਡੇ ਬੱਚੇ ਨੂੰ ਸਮਝਾਓ। ਅਤੇ ਫਿਰ ਅਸੀਂ ਕਹਿੰਦੇ ਜਿੱਦਣ ਸਮਝਾਉਣ ਆਏ ਸੀ ਉੱਦਣ ਟਾਈਮ ਨਹੀਂ ਸੀ, ਅਤੇ ਅੱਜ ਸਮਝਾਉਣ ਦਾ ਵੇਲਾ ਲੰਘ ਗਿਆ, ਅੱਜ ਕਹਿੰਦੇ ਬੱਚੇ ਨੂੰ ਸਮਝਾਓ। ਇਹ ਕੰਮ ਥੋੜ੍ਹਾ ਜਿਹਾ ਔਖਾ, ਇਹ ਚੀਜ਼ ਦਾ ਧਿਆਨ ਰੱਖਿਓ। ਮੈਂ ਵਿਸ਼ੇ ਤੋਂ ਥੋੜ੍ਹਾ ਜਿਹਾ ਬਾਹਰ ਗਿਆ, ਮੈਂ ਮਾਫ਼ੀ ਚਾਹੁੰਦਾ। ਸੋ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪੁੱਛਿਆ ਉਸ ਧੀ ਨੂੰ ਕਿ ਧੀਏ ਗੱਲ ਕੀ ਹੈ, ਕਿਉਂ ਵੈਰਾਗ ਕਰਦੀ ਹੈ? ਕਹਿੰਦੇ ਪਿਤਾ ਜੀ, ਜਿਸ ਘਰ 'ਚ ਮੈਂ ਜਾਣਾ ਉੱਥੇ ਸਿੱਖੀ ਹੈ ਨਹੀਂ। ਇੰਨੀ ਦੇਰ ਨੂੰ ਉਹਨੂੰ ਲੱਭਦਾ ਲੱਭਦਾ ਭਾਈ ਸਾਧੂ ਵੀ ਆ ਗਿਆ। ਜਦੋਂ ਭਾਈ ਸਾਧੂ ਆਇਆ ਨਾ, ਮਹਾਰਜ ਕਹਿਣ ਲੱਗੇ, ਉਹ ਨਾਮ ਤੇਰਾ ਸਾਧੂ ਹੈ ਪਰ ਕੰਮ ਤੇਰਾ ਸਾਧੂਆਂ ਵਾਲਾ ਕੋਈ ਨਹੀਂ, ਜਿਉਂਦਾ ਜਾਗਦਾ ਕਬਰਾਂ ਨੂੰ ਪੂਜਦਾ, ਤੇਰੇ ਵਾਸਤੇ ਇਹ ਚੰਗੀ ਗੱਲ ਨਹੀਂ। ਗੁਰੂ ਪਾਤਸ਼ਾਹ ਜੀ ਦੀ ਮਿਹਰ, ਗੁਰੂ ਪਾਤਸ਼ਾਹ ਜੀ ਦੀ ਨਜ਼ਰ ਹੀ ਉੱਪਰ ਪਈ ਹੈ। ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਜਿਹੜੀ ਸਿੱਖੀ ਇਸ ਬੀਬਾ ਨੂੰ, ਜੋ ਮੇਰੀ ਗ੍ਰਹਿਣੀ ਬਣੀ ਹੈ, ਮੇਰੀ ਅਰਧਾਂਗਣੀ ਬਣੀ ਹੈ, ਜਿਹੜੀ ਸਿੱਖੀ ਤੇ ਟਿਕਾ ਇਹਨੂੰ ਬਖਸ਼ਿਆ, ਉਹੀ ਮੈਨੂੰ ਬਖਸ਼ ਦਿਓ। ਸਤਸੰਗਤ, ਮਹਾਰਾਜ ਜੀ ਨੇ ਸਿੱਖੀ ਬਖਸ਼ ਦਿੱਤੀ, ਮਹਾਰਾਜ ਜੀ ਨੇ ਕਬਰਾਂ ਤੋਂ ਪੂਜਣ ਤੋਂ ਹਟਾ ਲਿਆ, ਮਹਾਰਾਜ ਜੀ ਨੇ ਮੁਰਦਿਆਂ ਦੇ ਵਿੱਚ ਜਾਨ ਪਾ ਦਿੱਤੀ। ਭਾਈ ਨੰਦ ਲਾਲ ਸਾਹਿਬ ਕਹਿੰਦੇ ਆ ਕਿ ਪੂਰੇ ਗੁਰੂ ਦੇ ਜਿਹੜੇ ਬਚਨ ਹੁੰਦੇ ਆ ਉਹ ਮੇਰੇ ਲਈ ਮੇਰੀ ਮਰੀ ਹੋਈ ਆਤਮਾ ਨੂੰ ਜਿਉਂਦਾ ਕਰਨ ਵਾਲੇ ਹੁੰਦੇ ਨੇ। ਸੁਖਾਨੇ ਪੀਰੇ ਕਾਮਲ ਅਸਤ ਦਿਲਹਾਏ ਮੁਰਦਾ ਰਾਹ ਜਿੰਦਾ ਉਹ ਖਲਾਸ। ਕਹਿੰਦੇ ਜਿਹੜੇ ਪੂਰੇ ਗੁਰੂ ਦੇ ਬਚਨ ਹੁੰਦੇ ਆ ਉਹ ਮਰੀ ਹੋਈ ਆਤਮਾ 'ਚ ਜਾਨ ਪਾ ਦਿੰਦੇ ਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਨਜ਼ਰਾਂ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਬੋਲਾਂ ਨੇ ਮਰੀ ਹੋਈ ਆਤਮਾ 'ਚ ਜਾਨ ਪਾ ਦਿੱਤੀ। ਤੇ ਮਹਾਰਾਜ ਇੰਨੇ ਖੁਸ਼ ਹੋਏ, ਮਹਾਰਾਜ ਜੀ ਕਹਿੰਦੇ ਤੁਹਾਡੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਤੇ ਉਹ ਮੇਰਾ ਅਨਨ ਸਿੱਖ ਹੋਵੇਗਾ। ਸਤਸੰਗਤ ਜੀ, ਮਹਾਰਾਜ ਜੀ ਨੇ ਭਾਈ ਸਾਧੂ ਨੂੰ ਨਹੀਂ, ਭਾਈ ਸਾਧੂ ਦੀਆਂ ਆਉਣ ਵਾਲੀਆਂ ਕੁਲਾਂ ਨੂੰ ਵੀ ਸਿੱਖੀ ਬਖਸ਼ਤੀ। ਜੇ ਭਾਈ ਸਾਧੂ ਨੂੰ ਕਹਿ ਦਿੱਤਾ ਜਿਹੜੀ ਤੇਰੇ ਘਰ ਔਲਾਦ ਪੈਦਾ ਹੋਵੇਗੀ ਉਹ ਵੀ ਸਿੱਖੀ ਵਾਲੀ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਨਾ ਇੱਕ ਬਚਨ ਕੀਤਾ ਸੀ ਭਾਈ ਦੱਗੋ ਨੂੰ। ਮਹਾਰਾਜ ਜੀ ਕਹਿੰਦੇ ਭਾਈ ਦੱਗੋ, ਤੁਸੀਂ ਸਾਡੇ ਮਸੰਦ ਜੇ, ਆ ਗੁਰੂ ਘਰ ਦੀ ਭੇਟਾ, ਗੁਰੂ ਘਰ ਦੀ ਕਾਰ, ਇਹਨੂੰ ਉੱਥੇ ਲਾਉਣਾ ਜਿੱਥੇ ਇਹਦੀ ਲੋੜ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਸਤਸੰਗਤ ਜੀ ਬੜੇ ਸਮਾਜ ਸੁਧਾਰ ਦੇ ਕੰਮ ਕੀਤੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੁਸਤਕ ਸੰਪਾਦਿਤ ਕੀਤੀ ਗਈ ਜਿਸ ਦਾ ਨਾਮ ਹੈ ਨਿਰਭਉ ਨਿਰਵੈਰ। ਡਾਕਟਰ ਸੁਖਦਿਆਲ ਸਿੰਘ ਹੋਰਾਂ ਦਾ ਉਹਦੇ ਵਿੱਚ ਇੱਕ ਲੇਖ ਹੈ ਪੜ੍ਹਨ ਵਾਲਾ ਜੀ। ਗੁਰੂ ਪਾਤਸ਼ਾਹ ਜੀ ਨੇ ਬੜੇ ਕੰਮ ਕੀਤੇ। ਅੱਜ ਜਿੰਨੇ ਵੀ ਪੁਰਾਤਨ ਖੂਹ ਜਿੱਥੇ ਜਿੱਥੇ ਮਹਾਰਾਜ ਜੀ ਗਏ ਸਾਨੂੰ ਮਿਲਦੇ ਆ, ਗੁਰੂ ਨਾਨਕ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਮਹਾਰਾਜ ਨੇ ਖੂਹ ਲਵਾਏ। ਗੁਰੂ ਤੇਗ ਬਹਾਦਰ ਮਹਾਰਾਜ ਤਿੰਨ ਕੰਮ ਕਰਦੇ ਹੁੰਦੇ ਸਨ ਆਪਣੀ ਭੇਟਾ ਦੇ ਨਾਲ। ਕੀ? ਪਹਿਲਾ, ਉਸ ਪਿੰਡ ਦੇ ਵਿੱਚ ਸਾਫ਼ ਸਫਾਈ ਕਰਾ ਦਿੰਦੇ ਸਨ। ਦੂਜਾ, ਜੇਕਰ ਉੱਥੇ ਪਾਣੀ ਨਹੀਂ ਸੀ ਹੁੰਦਾ ਖੂਹ ਲਵਾ ਦਿੰਦੇ ਸਨ। ਤੀਜਾ, ਜੇਕਰ ਕਿਸੇ ਸਿੱਖ ਦਾ ਘਰ ਟੁੱਟਾ ਹੁੰਦਾ ਸੀ ਤੇ ਮਹਾਰਾਜ ਜੀ ਉਹ ਘਰ ਬਣਾ ਦਿੰਦੇ ਹੁੰਦੇ ਸਨ। ਤੇ ਮੈਂ ਬੇਨਤੀ ਕਰਦਾ ਹੁੰਦਾ ਜਦੋਂ ਵੀ ਗੁਰੂ ਘਰ ਮੱਥਾ ਟੇਕਣ ਆਉਂਦੇ ਹੋ ਜੀ ਸਦਕੇ ਆਓ, ਦਸਵੰਧ ਲੈ ਕੇ ਆਓ, ਜਦੋਂ ਮੱਥਾ ਟੇਕਣ ਆਉਂਦੇ ਹੋ ਨਾ ਜੀ, ਭੇਟਾ ਲੈ ਕੇ ਆਉਂਦੇ ਹੋ, ਇੱਕ ਵਾਰੀ ਧਿਆਨ ਧਰ ਲਿਆ ਕਰੋ ਕਿ ਸਾਡੀ ਕੋਈ ਭੂਆ, ਸਾਡੇ ਪਰਿਵਾਰ 'ਚ ਕੋਈ ਚਾਚਾ ਕੋਈ ਤਾਇਆ, ਉਹਨਾਂ ਦੇ ਘਰ ਕਿਤੇ ਗਰੀਬੀ ਤਾਂ ਨਹੀਂ, ਉਹਨਾਂ ਦਾ ਬੱਚਾ ਕੋਈ ਫੀਸ ਤੋਂ ਤਾਂ ਨਹੀਂ ਰਹਿੰਦਾ ਪਿਆ, ਉਹਨਾਂ ਦੇ ਘਰ ਦੇ ਵਿੱਚ ਕਿਤੇ ਆਟਾ ਤਾਂ ਨਹੀਂ ਮੁੱਕਿਆ ਹੋਇਆ, ਜੇ ਮੁੱਕਿਆ ਨਾ ਤਾਂ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਜ਼ਿਆਦਾ ਖੁਸ਼ ਹੋਣਗੇ ਜੇ ਉਹਨਾਂ ਨੂੰ ਉਹ ਭੇਟਾ ਦੇ ਦਿਓਗੇ। ਭਾਈ ਦੱਗੋ ਨੂੰ ਕਿਹਾ ਗੁਰੂ ਤੇਗ ਬਹਾਦਰ ਮਹਾਰਾਜ ਨੇ, ਕਹਿੰਦੇ ਦੱਗੋ ਜੀ, ਜਦੋਂ ਇਹ ਭੇਟਾ ਮਸੰਦਾਂ ਦੀ ਤਰ੍ਹਾਂ ਵਧੀਆ ਤਰੀਕੇ ਨਾਲ ਸੰਗਤ ਚਲਾਓਗੇ ਤੁਹਾਡੀਆਂ ਕੁਲਾਂ ਦੇ ਵਿੱਚ ਸਿੱਖੀ ਜਾਏਗੀ। ਯਾਦ ਰੱਖਿਓ, ਜਦੋਂ ਗੁਰੂ ਘਰ ਦੀ ਭੇਟਾ ਨੂੰ ਖਾਣਾ ਸ਼ੁਰੂ ਕਰ ਦਿਓਗੇ ਤੁਹਾਡਾ ਤੇ ਹਾਲ ਬੁਰਾ ਹੋਣਾ ਹੀ ਹੋਣਾ, ਤੁਹਾਡੀਆਂ ਕੁਲਾਂ ਕਲੰਕਿਤ ਹੋ ਜਾਣਗੀਆਂ। ਇਹ ਹੁਕਮਨਾਮਿਆਂ ਦੇ ਵਿੱਚ ਲਿਖਿਆ ਹੁੰਦਾ ਜੇ, ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਪਿਆ, ਪੁਸਤਕ ਦੇ ਵਿੱਚ ਜਿਹਦਾ ਮੈਂ ਜ਼ਿਕਰ ਕੀਤਾ, ਮੈਂ ਤਾਂ ਬੇਨਤੀ ਕਰਦਾ ਪਿਆ, ਗੁਰੂ ਜਦੋਂ ਟੁੱਟਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ, ਕੁਲਾਂ ਨੂੰ ਵੀ ਤਾਰ ਦਿਆ ਕਰਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਫਿਰ ਨਾ ਜੀ ਉਹਨਾਂ ਘਰ ਔਲਾਦ ਪੈਦਾ ਹੋਈ, ਉਹ ਲੈ ਕੇ ਆਏ, ਮਹਾਰਾਜ ਜੀ ਨੇ ਉਸ ਬੱਚੇ ਦੇ ਮਸਤਕ 'ਤੇ ਹੱਥ ਫੇਰਿਆ, ਹੱਥ ਫੇਰ ਕੇ ਕਹਿੰਦੇ ਕਹਿੰਦੇ ਜੀ ਬੱਚਾ ਬੜਾ ਖੂਬਸੂਰਤ ਹੈ, ਬੱਚਾ ਬੜਾ ਸੋਹਣਾ ਹੈ, ਬੱਚੇ ਦਾ ਰੂਪ ਬੜਾ ਕਮਾਲ ਦਾ ਹੈ। ਅਤੇ ਮਹਾਰਾਜ ਜੀ ਨੇ ਨਾਮ ਰੱਖਿਆ ਭਾਈ ਰੂਪਾ। ਭਾਈ ਰੂਪਾ ਨੇ ਵੀ ਬੜੀ ਸਿੱਖੀ ਕਮਾਈ ਹੈ ਜੀ। ਸੋ ਗੁਰੂ ਬਖਸ਼ਿਸ਼ ਕਰਨ ਵਾਲਾ ਹੁੰਦਾ। ਮੈਂ ਆਪਣੇ ਸਮੇਂ ਦੇ ਵਿੱਚ ਲੈ ਕੇ ਇੱਕ ਬੇਨਤੀ ਕਰਦੇ ਹਾਂ। ਸਾਹਿਬ ਜੀ ਕਹਿੰਦੇ ਆ ਵੀ ਜਦੋਂ ਪੂਰਾ ਗੁਰ ਮੇਟਿਓ ਭਰਮ ਅੰਧੇਰਾ, ਪੂਰਾ ਗੁਰੂ ਮਨੁੱਖ ਦੇ ਅੰਦਰ ਦਾ ਭਰਮ ਮੇਟ ਦਿੰਦਾ ਹੁੰਦਾ ਹੈ, ਮੇਟ ਦਿੰਦਾ ਹੈ। ਗੁਰ ਜਿਨ ਕੋ ਸੁਪ੍ਰਸੰਨ ਨਾਮ ਹਰਿਦੈ ਨਿਵਾਸੈ, ਜਿਨ ਕੋ ਗੁਰ ਸੁਪ੍ਰਸੰਨ ਦੁਰਤ ਦੁਰੰਤਰ ਨਾਸੈ, ਗੁਰ ਜਿਨ ਕੋ ਸੁਪ੍ਰਸੰਨ ਮਾਨ ਅਭਿਮਾਨ ਨਿਵਾਰੈ, ਜਿਨ ਕੋ ਗੁਰ ਸੁਪ੍ਰਸੰਨ ਸ਼ਬਦ ਲਗ ਭਵਜਲ ਤਾਰੈ, ਪਰਚੋ ਪ੍ਰਮਾਣ ਗੁਰ ਪਾਇਓ ਤਿੰਨ ਸਕਿਆ ਥੋ ਜਨਮ ਜਗ, ਸ਼੍ਰੀ ਗੁਰ ਸ਼ਰਨ ਭਜ ਕਲਿਆ ਕਬ ਭੁਗਤ ਮੁਕਤ ਸਭ ਗੁਰੂ ਲਗ। ਸਾਰੀ ਭੁਗਤ, ਸਾਰੀਆਂ ਜੁਗਤਾਂ, ਸਾਰੀਆਂ ਮੁਕਤੀਆਂ ਗੁਰੂ ਦੇ ਚਰਨਾਂ ਦੇ ਵਿੱਚੋਂ ਮਨੁੱਖ ਨੂੰ ਪ੍ਰਾਪਤ ਹੁੰਦੀਆਂ। ਸਤ ਸਿੰਘ ਜੀ, ਮਾਲਵੇ ਨੇ ਸਿੱਖੀ ਬੜੀ ਸਾਂਭੀ ਹੈ। ਮੈਂ ਇੱਕ ਬੇਨਤੀ ਹੋਰ ਕਰਦੇ ਹਾਂ। ਬੜਾ ਮਾਣ ਹੁੰਦਾ ਜਦੋਂ ਭਾਈ ਭਗਤੂ ਬਾਰੇ ਪੜ੍ਹੀਦਾ, ਬੜਾ ਮਾਣ ਹੁੰਦਾ ਜਦੋਂ ਭਾਈ ਰੂਪੇ ਬਾਰੇ ਪੜ੍ਹੀਦਾ, ਬੜਾ ਮਾਣ ਹੁੰਦਾ ਜਦੋਂ ਭਾਈ ਮੁਗਲੂ ਬਾਰੇ ਪੜ੍ਹੀਦਾ। ਸਤ ਸਿੰਘ ਜੀ, ਪਰ ਅੱਜ ਦੇ ਸਮੇਂ ਦੇ ਵਿੱਚ ਨਾ ਜੀ ਇੱਕ ਬੇਨਤੀ ਮੈਂ ਸਮਾਪਤੀ ਕਰਾਂ, ਸਮਾਂ ਸੀਮਿਤ ਹੈ। ਮਾਲਵੇ ਦੇ ਕੁਝ ਗੁਰੂ ਘਰਾਂ ਦੇ ਵਿੱਚ ਲਾਟਰੀ ਸਿਸਟਮ ਚੱਲ ਪਿਆ। ਮਾਫ ਕਰਿਓ, ਜਿਹੜੇ ਸੁਣਦੇ ਪਏ ਧਿਆਨ ਦਿਓ, ਜਿਹੜੇ ਪ੍ਰਬੰਧਕ ਜਨ ਕੀ ਕਰਦੇ ਨੇ ਜੀ, ਫੇਸਬੁੱਕ ਦੇ ਉੱਪਰ, ਇੰਸਟਾਗ੍ਰਾਮ ਦੇ ਉੱਪਰ ਸਪੋਂਸਰ ਕਰਦੇ ਆ। ਕੀ ਕਹਿੰਦੇ ਜੀ, ਸੇਵਾ ਦੇ ਵਿੱਚ ਹਿੱਸਾ ਪਾਓ, ਤੁਸੀਂ 10 ਕੂਪਨ ਖਰੀਦੋ, ਲਾਟਰੀ ਨਿਕਲੇਗੀ, ਤੁਹਾਡੀ ਥਾਰ ਨਿਕਲੇਗੀ, ਤੁਹਾਡਾ ਸਵਰਾਜ ਟਰੈਕਟਰ ਨਿਕਲੇਗਾ, ਇੰਨੇ ਫੋਨ ਨਿਕਲਣਗੇ, ਇੰਨੇ ਬੁਲਟ ਦਿੱਤੇ ਜਾਣਗੇ। ਸੇਵਾ ਦੇ ਵਿੱਚ ਹਿੱਸਾ ਪਾਓ, ਗੁਰਦੁਆਰਾ ਬਣਾਉਣਾ ਲਾਟਰੀ ਪਾਓ। ਸਾਡੇ ਗੁਰੂ ਘਰ ਜੂਏ ਨਾਲ ਨਹੀਂ ਜੇ ਬਣੇ ਹੋਏ। ਸਤਸੰਗਤ, ਮੈਂ ਟੁੱਕ ਮਾਤਰ ਬੇਨਤੀ ਕਰਨੀ ਹੈ, ਸਾਡੇ ਗੁਰੂ ਘਰ ਸਿੱਖਾਂ ਦੀ ਭੇਟਾ ਦੇ ਨਾਲ ਬਣਦੇ ਆ। ਸਾਡੇ ਗੁਰੂ ਘਰ ਕਿਰਤੀ ਸਿੱਖਾਂ ਦੇ 10-10 ਰੁਪਈਏ, 1-1 ਰੁਪਈਆ ਜਿਹੜਾ ਮੱਥਾ ਟੇਕਿਆ ਜਾਂਦਾ ਉਹਦੇ ਨਾਲ ਬਣਦੇ ਆ। ਆ ਜੂਏ ਦੇ ਨਾਲ, ਲਾਟਰੀਆਂ ਦੇ ਨਾਲ ਗੁਰੂ ਘਰ ਨਹੀਂ ਜੇ ਬਣਦੇ ਹੁੰਦੇ ਆ। ਮੈਂ ਬੇਨਤੀ ਕਰਾਂ, ਮਾਲਵੇ ਦੇ ਪਿੰਡਾਂ ਦੇ ਵਿੱਚ ਇਹ ਕੰਮ ਚੱਲਦਾ ਪਿਆ, ਇਹਨੂੰ ਕਿਰਪਾ ਕਰਕੇ ਧਿਆਨ ਦੇ ਕੇ ਸੰਕੋਚਿਆ ਜਾਵੇ। ਖੈਰ, ਪਾਤਸ਼ਾਹ ਜੀ ਅੱਗੇ ਬੇਨਤੀ ਹੁਕਮ ਕਰਦੇ ਨੇ ਜੀ। ਸਾਹਿਬ ਜੀ ਕਹਿੰਦੇ, ਪੂਰਾ ਗੁਰੂ ਮਨੁੱਖ ਦੇ ਅੰਦਰ ਦੇ ਹਨੇਰੇ ਨੂੰ ਮਿਟਾ ਦਿੰਦਾ ਹੈ।
ਭਜ ਪ੍ਰੇਮ ਭਗਤ ਪ੍ਰਭ ਨੇਰਾ,
ਪ੍ਰੇਮ ਦੇ ਨਾਲ ਉਸ ਪ੍ਰਵਾਹਿਗੁਰੂ ਦਾ ਭਜਨ ਕਰ, ਉਹ ਤੇਰੇ ਲੱਗੇ ਹੀ ਹੈ, ਕਿਤੇ ਦੂਰ ਨਹੀਂ। ਐਵੇਂ ਨਾ ਢੇਰੀਆਂ ਢਾਲਿਆ ਕਰ, ਕਿਤੇ ਮਨੋ ਕਹਿ ਤੇ ਸਹੀ, ਧੰਨ ਗੁਰੂ ਰਾਮਦਾਸ ਤੇਰੀਆਂ ਸਮੱਸਿਆਵਾਂ ਖਤਮ ਨਾ ਕਰ ਦਿੱਤੀਆਂ ਤੇ ਤਾਂ ਆਖੀ, ਪਰ ਕਈ ਮਨੋ ਉਹ ਤੇਰੇ ਲੱਗੇ ਹੀ ਹੈ, ਕਿਤੇ ਦੂਰ ਨਹੀਂ ਹੈ।
ਰਹਾਉ
ਦੀ ਇਹ ਪੰਕਤੀ ਹੈ ਜੀ।
ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਗਾਈ।
ਸਾਹਿਬ ਜੀ ਕਹਿੰਦੇ ਐ, ਵਾਹਿਗੁਰੂ ਅਕਾਲ ਪੁਰਖ ਦਾ ਨਾਮ ਨਿਧਾਨ, ਨਾਮ ਰੂਪੀ ਖਜ਼ਾਨਾ ਜਦੋਂ ਮੈਂ ਪੀ ਲਿਆ, ਫਿਰ ਮੇਰਾ ਅੰਦਰ ਰੱਜ ਗਿਆ, ਮੇਰੀ ਆਤਮਾ ਨੂੰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਰਹੀ।
ਜਤ ਕਤ ਪੂਰ ਰਹੇ ਓ ਪਰਮੇਸ਼ਰ, ਕਤ ਆਵੈ ਕਤ ਜਾਈ।
ਹਰ ਥਾਂ ਤੇ ਹੈ ਪ੍ਰਮਾਤਮਾ, ਗੁਰੂ ਰਾਮਦਾਸ ਮਹਾਰਾਜ ਹਰ ਥਾਂ ਤੇ ਹੈ, ਉਹ ਕਦੋਂ ਆਉਂਦਾ ਤੇ ਕਦੋਂ ਜਾਂਦਾ, ਉਹ ਤੇ ਟਿਕਿਆ ਹੋਇਆ, ਉਹ ਤੇ ਹਰ ਥਾਂ ਰਮਿਆ ਹੋਇਆ, ਬਸ ਮਨੋ ਤਨੋ ਉਹਨੂੰ ਇੱਕ ਵਾਰੀ ਯਾਦ ਤਾਂ ਕਰ।
ਜਪ ਤਪ ਸੰਜਮ ਗਿਆਨ ਤਤ ਬੇਤਾ, ਜਿਸ ਮਨ ਵਸੈ ਗੋਪਾਲਾ।
ਜਿਹਦੇ ਮਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਗੋਪਾਲ ਵਸ ਜਾਂਦਾ ਹੈ, ਉਹ ਗਿਆਨ ਤਤ ਬੇਤਾ ਹੋ ਜਾਂਦਾ, ਉਹਦੀ ਜ਼ਿੰਦਗੀ ਦੇ ਵਿੱਚ ਜਪ ਤਪ ਤੇ ਸੰਜਮ ਆ ਜਾਂਦਾ ਹੈ।
ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਂ ਕੀ ਪੂਰਨ ਘਾਲਾ।
ਕਰੀ ਜਾਏ ਬੰਦਾ ਘਾਲ ਭੱਜ ਭੱਜ ਕੇ, ਦੌੜ ਦੌੜ ਕੇ ਪੈਸੇ ਕਮਾਏ, ਠੱਗੀਆਂ ਮਾਰੇ, ਲੱਖਾਂ ਦੇ ਘਪਲੇ ਬਾਜ਼ੀਆਂ ਕਰੇ, कोई गल नहीं, जिनी मर्जी घाल करे। महाराज जी कहिंदे ये घाल किसी वस की नहीं, घाल उही पूर्ण है जदों गुरु दे सन्मुख जाके नाम रतन साडे हिरदे विच वस जांदा है।
काल कलेश मिटे दुख सगले काटी जम की फासा,
जदों ओ नाम वस जांदा है साहिब जी कहिंदे फिर सगले दुख मिट जांदे ने, काल कलेश मिट जांदे ने, जिंदगी दे विच सुख दा आगाज हो जांदा है।
कहो नानक प्रभ कृपा धारी मान तान भए बिगासा,
गुरु ने जदों बख्शिश कर दिती अकाल पुरख वाहिगुरु दा नाम हिरदे विच आके टिक गया, ओदी कृपा दे नाल हुण मन तन विगास दे विच आ गए ने, मन तन खेड़े दे विच आ गए ने, ते खेड़ा मिलदा है हरी दे नाम दे नाल, खेड़ा मिलदा है परमात्मा दी अकाल पुरख वाहिगुरु दी बंदगी दे नाल, खेड़ा मिलेगा गुरु ग्रंथ साहिब महाराज जी दी बाणी पढ़न दे नाल। सो गुरु पातशाह कृपा करे सानू भी जाच आ जाए, 350 साल गुरु तेग बहादुर साहब दा मना रहे हैं, बच्चों इतिहास बड़े दसीए, एक जिवें बच्चों नू ट्विंकल ट्विंकल लिटल स्टार याद हुंदा जी, छोटिया छोटिया कवितावां बच्चे झट याद कर देंदे ने, ते एक एक श्लोक शामां नू रोज़ याद कराइए बच्चों, जदों तक महाराज जी का प्रकाश पुरब मनाना है उदों तक सारे गुरु तेग बहादुर महाराज के श्लोक बच्चों नू याद हो जाएंगे, बच्चा सारी जिंदगी याद रखेगा कि शहीदी पुरब मनाया सी। इस करके बाणी नाल जुड़िए, बोलदियां होईयां गलतियां त्रुटियां गुस्ताखियां की माफ़ी, बहुत बहुत धन्यवाद साहिब श्री गुरु ग्रंथ साहब जी महाराज जी का, समुची संगत का, सिंह साहब जी होरां दा जिन्हां ने आप जी के दर्शन करन दे समर्थ किया, आप जी के दर्शन करन दे योग बनाया। बोलदियां होईयां गलतियां त्रुटियां की माफ़ी, आओ आखिरी पंक्तियां का पाठ करके समाप्ति करिए जी।
काल कलेश मिटे दुख सगले काटी जम की फासा, कहो नानक प्रभ कृपा धारी मान तान भए बिगासा।
वाहिगुरु जी का खालसा, वाहिगुरु जी की फतेह।